ਤੂੰ ਜਥੇਦਾਰ ਹੈ, ਤੂੰ ਇਹਨਾਂ ਬੁਰੇ ਜੱਜ ਹੈ, ਪੁਜਾਰੀਆਂ ਅੱਗੇ ਇਹ ਕਾਰਨ ਸੀ ਉਹਦੇ ਨਾਲ ਸਾਡੇ ਮਤਭੇਦ ਤਾਂ ਸੀ। ਪੂਰਨ ਬੁੱਧ ਹੈ ਨਹੀਂ ਸੀ, ਗੁਰਬਾਣੀ ਵਾਲੀ ਖੋਜ ਹੈ ਨਹੀਂ ਸੀ, ਲੱਠ ਮਾਰ ਵਾਲੀ ਖੋਜ ਸੀ। ਆ ਰਾਜ ਕਰੇਗਾ ਖਾਲਸੇ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਜੋ ਵੀ ਇਹ ਵੀ ਰੱਖਦੇ ਨੇ, ਇਹਨਾਂ ਨੂੰ ਨਹੀਂ ਪਤਾ ਉਹ ਰਾਜ ਕੀ ਹੁੰਦਾ। ਉਹ ਰਾਜ ਕਾਨੂੰਨ ਹੈ, ਜੇ ਰਾਜ ਹੁੰਦਾ ਫਿਰ ਤੁਸੀਂ ਕਹਿੰਦੇ ਤੁਰੇ ਫਿਰਦੇ ਹੋ ਵੱਟ ਵੱਟ ਅਲੱਗ। ਉਹਦੇ ਅਵਿਨਾਸ਼ੀ ਰਾਜ ਦੇ ਮਾਲਕ ਨਾਲੇ ਕਹਿੰਦੇ ਸਾਡਾ ਜਿਹੜਾ ਗੁਰੂ ਹੈ ਸੱਚਾ ਪਾਤਸ਼ਾਹ, ਉਹਨੇ ਕਿੱਥੇ ਦੀ ਰਾਜ ਕੀਤਾ ਸੀ ਬਈ? ਸੱਚੇ ਪਾਤਸ਼ਾਹ ਕਹਿੰਦੇ ਹੋ, ਦਸਮ ਪਾਤਸ਼ਾਹ ਕਹਿੰਦੇ ਹੋ, ਉਹ ਪਾਤਸ਼ਾਹ ਹੈ, ਉਹ ਕਿੱਥੇ ਦਾ ਪਾਤਸ਼ਾਹ? ਦਿੱਲੀ ਦਾ ਪਾਤਸ਼ਾਹ ਸੀ, ਕਿਹੜੇ ਦੇਸ਼ ਦਾ ਪਾਤਸ਼ਾਹ ਸੀ? ਉੱਥੇ ਦੇ ਤੁਸੀਂ ਮੰਨਣਾ, ਉਹ ਰਾਜ ਦੀ ਗੱਲ ਹੈ, ਇੱਥੇ ਝੂਠੇ ਰਾਜ ਦੀ ਗੱਲ ਨਹੀਂ। ਕੌਣ ਸਮਝਾਵੇ ਇਹਨਾਂ ਨੂੰ? ਸਮਝਾਵੇ ਕੌਣ? ਆਪਸ ਵਿੱਚ ਹੀ ਮਰਨ ਲੱਗ ਗਏ, ਗੋਲੀਆਂ ਚਲਾ ਕੇ ਇਹਦੇ ਪੈਸਿਆਂ ਪਿੱਛੇ, ਜ਼ਮੀਨਾਂ ਪਿੱਛੇ, ਕੁਛ ਨਾ ਕੁਛ ਜਾ ਕੇ ਫਿਰ ਆਪ ਇਹਨਾਂ 'ਤੇ ਵੀ ਪੈ ਗਿਆ ਮਾਇਆ ਦਾ। ਜਦੋਂ ਰਸਤਾ ਗੁਰਬਾਣੀ ਦਾ ਛੱਡ ਦਿੱਤਾ ਅਸਰ ਪੈ ਜਾਂਦਾ, ਅਸਰ ਪੈਣਾ ਕੁਦਰਤੀ ਗੱਲ, ਮਾਇਆ ਦੇ ਡਿਪੈਂਡੈਂਟ ਜੋ ਹੋਗੇ, ਮਾਇਆ ਤੋਂ ਮਾਇਆਧਾਰੀ ਜੋ।
ਨਾਨਕ ਵੱਡੇ ਸੇਵਟ ਭਾਗੀ ਜਿਨੀ ਸੱਚ ਰੱਖਿਆ ਉਰਤਾ।
ਨਾਨਕ ਵੱਡੇ, ਨਾਨਕ ਕਹਿੰਦਾ ਉਹੀ ਵੱਡੇ ਨੇ, ਉਹੀ ਵਡਭਾਗੀ ਨੇ ਜਿਹਨਾਂ ਨੇ ਸੱਚ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਜਿਹੜੇ ਸੱਚ ਬੋਲਦੇ ਨੇ, ਝੂਠ ਨਹੀਂ ਬੋਲਦੇ। ਬੋਲੀਏ ਸੱਚ ਧਰਮ, ਸੱਚ ਬੋਲੀਏ ਇਹੀ ਧਰਮ। ਜਿਹੜਾ ਸੱਚ ਬੋਲਦਾ ਧਾਰਮਿਕ ਬੰਦਾ, ਝੂਠ ਨਾ ਬੋਲੀਏ, ਝੂਠ ਨਹੀਂ ਬੋਲਣਾ ਚਾਹੀਦਾ, ਸੱਚ ਬੋਲੋ। ਸੱਚ ਜੇ ਗੁਰ ਫਰਮਾਇਆ ਉਹ ਤੁਹਾਡੇ ਨੂੰ ਤਾਂ ਸੱਤਾ ਬਲ ਬਣ ਜਾਂਦਾ। ਗੁਰੂ ਘਰ ਤੋਂ ਕੱਢਿਆ ਵੀ ਗਿਆ, ਸਰਾਫਿਆ ਵੀ ਗਿਆ, ਫਿਰ ਆ ਕੇ ਸੱਚ ਬੋਲਤਾ, ਪ੍ਰਵਾਨ ਹੋ ਗਿਆ, ਬਾਣੀ ਚੜੀ ਹੋਈ ਹੈ। ਕਿਉਂ? ਸੱਚ ਬੋਲਣ ਨੂੰ ਤਿਆਰ ਹੋ ਗਏ। ਸੱਚ ਜੇ ਗੁਰ ਫਰਮਾਇਆ ਕਿ ਇਦੋਂ ਬੋਲੋ, ਹਟੀਐ ਕਹਿੰਦਾ ਹੁਣ ਪਿੱਛੇ ਹਟਣ ਦਾ ਨਹੀਂ, ਜੋ ਮਰਜ਼ੀ ਹਾਜ਼ਰ ਹੋਵੇ। ਸਤਿਗੁਰ ਨੇ ਫਰਮਾਇਆ ਸੱਚ ਬੋਲੀ, ਉਹਨੂੰ ਕਿਹਾ ਸੱਚ ਬੋਲ, ਕਿਉਂ ਤੇਰੇ ਅੰਦਰ ਦਿਮਾਗ 'ਚ ਗੱਲ ਪੈਦਾ ਹੋਈ, ਗੁਰੂ ਘਰ ਦੇ ਖਿਲਾਫ ਤੂੰ ਕਿਉਂ ਬੋਲਿਆ? ਉਹਨੇ ਦੱਸਤਾ ਵੀ ਸ੍ਰੀ ਚੰਦ ਦੀ ਚੱਕ ਚੱਲ, ਸਾਰੀ ਗੱਲ ਖੋਲਤੀ ਉੱਥੇ ਸੰਤ ਦੇ ਵਿੱਚ। ਸ੍ਰੀ ਚੰਦ ਨੂੰ ਕਹਿੰਦਾ ਦਿਲ ਖੋਟੇ ਆਖੀ ਫਿਰ ਬਨ ਭਾਰੋ ਚਾਰ ਛੱਟੀਏ, ਆਹ ਗੱਲ ਸ੍ਰੀ ਚੰਦ ਦੇ ਖਿਲਾਫ ਕਹਿਤੀ, ਸੱਚ ਬੋਲਦਾ। ਪੁੱਤਰੀ ਕੌਲ ਨਾ ਪਾਲਿਓ, ਨਾਨਕ ਦੇ ਪੁੱਤਰਾਂ ਨੇ ਉਹਦਾ ਕਹਿਣਾ ਨਹੀਂ ਬਣਿਆ, ਕਿਹਾ ਸੀ ਆਹ ਰਾਹ ਅਡੋਪਟ ਕਰੋ, ਆਹ ਨਾ ਹਿੰਦੂ ਮਤ ਵਾਲਾ ਨਾ ਕਰੋ, ਜੋਗੀ ਨਾ ਬਣ, ਛੱਡ ਦੇ, ਨਹੀਂ ਬਣਿਓ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮਰਟੀਏ, ਕੰਨ ਪੜਵਾ ਲਿਆ, ਜੋਗੀ ਬਣ ਗਿਆ ਪੀਰ ਦੇ ਹੱਥੋਂ। ਦਿਲ ਖੋਟੇ, ਹੁਣ ਦਿਲ ਚ ਖੋਟ ਹੈ। ਖੋਟ ਕੀ ਹੈ? ਬਈ ਮੈਂ ਸਿੱਖੀ ਨੂੰ ਪਲਟ ਕੇ ਜੋ ਮਤ ਬਣਾ ਦੇਣ, ਇਹ ਕਹਿ ਰਿਹਾ ਸੱਤਾ ਬਲਵੰਡ ਆਉਣ ਵਾਲੀ ਗੱਲ ਦੱਸ ਰਿਹਾ। ਇਸ ਕਰਕੇ ਲਿਖਿਆ ਗਿਆ ਵੀ ਧਿਆਨ ਰੱਖਿਓ ਇਹਨਾਂ ਤੇ, ਜੋਗੀਆਂ ਦਾ ਇਤਵਾਰ ਨਾ ਕਰਿਓ। ਸ੍ਰੀ ਚੰਦ ਕਹਿੰਦਾ ਇਤਵਾਰ ਨਾ ਕਰਿਓ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਫਿਰ ਆਇਆ ਸ੍ਰੀ ਚੰਦ ਪੰਜਵੇਂ ਪਾਤਸ਼ਾਹ ਨੂੰ, ਇਹ ਕਾਹਦੇ ਲਿਖਦੇ ਹੋ ਮੁਸਲਮਾਨ ਦੀ ਬਾਣੀ? ਕਹਿੰਦੇ ਮੇਰੀ ਮਰਜ਼ੀ ਹੈ, ਤੂੰ ਪੜ੍ਹੋ, ਤੂੰ ਆਪਣਾ ਧਰਮ ਤੇਰਾ ਹੋਰ, ਉਧਰ ਜੋ ਮਰਜ਼ੀ ਕਰਦਾ ਰਹਿ, ਇੱਧਰ ਤੇਰਾ ਕੋਈ ਤਲਕ ਨਹੀਂ। ਮੇਰੇ ਪਿਓ ਦੀ ਬਾਣੀ ਦੇ ਬਰਾਬਰ ਨਾ ਲਿਖੋ, ਕਹਿੰਦੇ ਤੇਰਾ ਪਿਓ ਥਾਈ ਨਹੀਂ, ਪਿਓ ਤਾਂ ਸਾਡਾ ਸੀ, ਜਿਹੜਾ ਤੇਰਾ ਪਿਓ ਸੀ ਉਹਦੀ ਗਾਗਰ ਤੇਰੇ ਕੋਲ ਪਈ ਹੈ ਉੱਥੇ, ਉਹ ਤੁਸੀਂ ਗਾਗਰ ਚ ਪਾ ਕੇ ਉਹ ਰੱਖਿਆ ਹੋਇਆ ਉੱਥੇ, ਬੇਦੀ ਉਹੀ ਸੀ, ਸਰੀਰ ਆਤਮਾ ਸਾਡੀ ਸੀ, ਸਰੀਰ ਤੁਹਾਡਾ ਸੀ। ਸਾਡਾ ਆਤਮਾ ਨਾਲ ਸੰਬੰਧ ਹੀ ਤੁਹਾਡਾ ਸਰੀਰ ਦਾ ਸੰਬੰਧ, ਤੇ ਸਾਡੇ ਦਾ ਲੈਣਾ ਵੀ ਨਾਨਕ ਸੀ, ਅਮਰਦਾਸ ਵੀ ਨਾਨਕ ਸੀ ਤੇ ਮੈਂ ਵੀ ਨਾਨਕ। ਜੋਤ ਸਾਡੇ ਕੋਲ ਹੈ, ਯਾਦ ਤੁਹਾਡੇ ਕੋਲ ਹੈ। ਤੁਹਾਡਾ ਯਾਦ ਨਾਲ ਸੰਬੰਧ ਸੀ, ਯਾਦ ਲਈ ਫਿਰ ਉਹ ਦੱਬੀ ਹੋਈ ਹੈ ਤੁਹਾਡੇ ਕੋਲ ਗਾਗਰ ਚ ਪਾ ਕੇ ਉੱਥੇ ਖਾਈ ਜਾਓ ਚੜਾਓ। ਇਹ ਜੋਤ ਦੀ ਗੱਲ ਹੈ ਜੀ, ਯਾਦ ਦੀ ਗੱਲ ਤੁਹਾਡੇ ਕੋਲ ਹੋਊ। ਖਰੀਆਂ ਖਰੀਆਂ ਸੁਣਾਈਆਂ ਸੀ ਇਹਨਾਂ ਨੇ ਬਣਾ ਲਈ ਜੀ, ਉਹ ਬਾਣੀ ਨਹੀਂ ਸੀ ਉਤਰਦੀ, ਇਹ ਨਹੀਂ ਸੀ ਹੁੰਦਾ। ਆਇਆ ਉਹ ਜਾਦੋ ਜਾਦੋ ਗੁਰੂ ਗ੍ਰੰਥ ਸਾਹਿਬ ਦਾ ਸੱਦ ਲਿਖਣ ਲੱਗੇ ਨੇ ਨਾ, ਪਤਾ ਲੱਗਿਆ ਵੀ ਸੱਦ ਦਰਜ ਕਰਤੀ, ਇਤਰਾਜ਼ ਕਰਨਾ ਵੀ ਹਾਂ ਸੱਦ ਕਿਉਂ ਦਰਜ ਕੀਤੀ। ਰਾਮ ਕਲੀ ਰਾਗ ਦੇ ਵਿੱਚ ਸੁੰਦਰ ਦੀ ਸੁੰਦਰ ਦੀ ਇਹ ਕਿਉਂ ਦਰਜ ਕੀਤੀ, ਇਹਨਾਂ ਦੀ ਬਾਣੀ ਕਿਉਂ ਦਰਜ ਕਰਦੇ ਹੋ, ਉਹਦੇ ਖਿਲਾਫ ਸੱਤੇ ਪਰ ਬਣਦੀ ਵਾਰ ਕਿਉਂ ਦਰਜ ਕਰਦੇ ਹੋ, ਉਹਦੇ ਖਿਲਾਫ ਹੋ। ਸਾਨੂੰ ਸਾਬਤ ਕਰਦੀਆਂ ਨਾ ਵੀ ਗੁਰਿਆਈ ਕਿਉਂ ਇੱਧਰ ਮਿਲੀ ਉੱਧਰ ਨਹੀਂ ਮਿਲੀ, ਉਹ ਕਹਿੰਦੇ ਗੁਰਿਆਈ ਸਾਡੇ ਕੋਲੇ ਹੈ। ਐਂ ਕਹਿਣਾ ਚਾਹੁੰਦੇ ਸਾਡੇ ਕੋਲੇ ਹੈ ਵੀ ਪ੍ਰਚਾਰ ਕਰੀ ਜਾਵਾਂਗੇ ਪਬਲਿਕ ਨੂੰ ਕੀ ਪਤਾ ਹੈ। ਹੁਣ ਕਹੀ ਜਾਂਦੇ ਨੇ ਵੀ ਸਾਡੇ ਕੋਲ ਗੁਰਿਆਈ ਹੈ।
ਨਾਨਕ ਵੱਡੇ ਸੇਵਟ ਭਾਗੀ ਜਿਹਨੇ ਸੱਚ ਰੱਖਿਆ ਔਰਤਾ,
ਨਾਨਕ ਵੱਡੇ ਸੇਵਟ ਭਾਗੀ ਜਿਹਨੇ ਸੱਚ ਰੱਖਿਆ ਔਰਤਾ, ਜਿਹਨਾਂ ਨੇ ਹਿਰਦੇ ਵਿੱਚ ਸੱਚ ਧਾਰਨ ਕਰਕੇ ਰੱਖਿਆ ਉਹੀ ਵੱਡੇ ਨੇ, ਉਹੀ ਵਡਭਾਗੀ ਨੇ। ਫੈਸਲਾ ਦਰਗਾਹ ਹੈ, ਨਾਨਕ ਦਾ ਫੈਸਲਾ ਨੀ, ਨਾਨਕ ਬੋਲਿਆ ਬੁਲਾਇਆ ਹੋਇਆ, ਨਾਨਕ ਤਾਂ ਕਹਿ ਰਿਹਾ ਕਹਾ ਰਿਹਾ, ਜਿਹੜਾ ਗੱਲ ਉਹਦੀ ਹੈ। ਅਸੀਂ ਗੁਰਬਾਣੀ ਨੂੰ ਨਾਨਕ ਦੀ ਗੱਲ ਕਹਿ ਕੇ ਨਹੀਂ ਮੰਨਣਾ, ਨਾਨਕ ਨੇ ਤਾਂ ਆਪ ਮੰਨੀ ਹੈ ਇਹ ਗੱਲ ਤਾਂ ਪਰਮੇਸ਼ਰ ਦੀ ਹੈ, ਇਹ ਤਾਂ ਖਤਮ ਕੀ ਬਾਣੀ, ਨਾਨਕ ਬਾਣੀ ਥੋੜੀ ਹੈ। ਨਾਨਕ ਨੇ ਮੰਨੀ ਅਸੀਂ ਮੰਨਣੀ ਹੈ। ਜੇ ਗੁਰੂ ਰਾਮਦਾਸ ਆਪਣੇ ਆਪ ਨੂੰ ਨਾਨਕ ਕਹਿ ਸਕਦੇ ਨੇ, ਗੁਰੂ ਚੇਲੇ ਵਾਲੀ ਕੋਈ ਗੱਲ ਨਹੀਂ ਹੈ ਗੁਰਬਾਣੀ ਚ, ਗੁਰੂ ਚੇਲੇ ਵਾਲੀ ਜਿਹੜੇ ਨੇ ਗੱਲ ਬਣਾਈ ਹੈ ਨਾ ਦਿਮਾਗ ਜੀ ਇਹਨਾਂ ਦੇ ਫਸ ਗਈ, ਉਹ ਸਿੱਖ ਬਣੇ ਨਹੀਂ ਸਕਦੇ, ਉਹ ਨਹੀਂ ਸਿੱਖ ਬਣਦੇ ਕਦੇ ਵੀ। ਗੁਰੂ ਪਰਮੇਸ਼ਰ ਹੈ ਬਾਕੀ ਸਾਰੇ ਸਿੱਖ, ਪਰ ਜਿਹੜੇ ਭਗਤ ਨੇ ਉਹ ਕੌਣ ਹੁੰਦੇ ਨੇ, ਭਗਤ ਉਹ ਹੈ ਜਿਹੜਾ ਪਰਮੇਸ਼ਰ ਦੇ ਦਾਸ ਦਾ ਦਾਸ ਹੋਵੇ, ਬਸ ਹੋਏ ਤੇਰੇ ਦਾਸ ਨੇ
ਦਾਸ,
ਜਿਹੜਾ ਪਰਮੇਸ਼ਰ ਦਾ ਦਾਸ ਹੈ ਭਗਤ ਉਹਦਾ ਦਾਸ ਹੈ। ਸਿੱਖ ਜੇ ਦੀਸਿਆ ਗੁਰ
ਸਿੱਖਣਾ
ਨਿਮ ਲਾਗੋ ਉਹਦਾ ਦਾਸ ਹੈ, ਉਹਦਾ ਦਾਸ ਹੈ। ਪਰ ਜੇ ਸੱਚ ਨਾਲ ਜੁੜਿਆ ਹੋਇਆ ਉਹਦੀ ਗੱਲ ਦਾ ਦਾਸ ਹੈ, ਸੱਚ ਦਾ ਦਾਸ ਹੈ। ਸੱਚ ਸਭਨਾ ਕਾ ਸੱਚ ਦੇ ਉਹਦੇ ਸੱਚ ਦੇ ਅੱਗੇ ਸਿਰ ਚੁਕਾਉਂਦਾ, ਨਾ ਕਿ ਉਹਦੇ ਸਰੀਰ ਦੇ ਅੱਗੇ ਚੁਕਾਉਂਦਾ, ਨਾ ਕਿ ਉਹਦੀ ਮਰਜ਼ੀ ਦੇ ਅੱਗੇ ਚੁਕਾਉ, ਉਹਦੀ ਮਰਜ਼ੀ ਤਾਂ ਹੋਈ ਨਹੀਂ, ਜਿਹਦੀ ਆਪਣੀ ਕੋਈ ਮਰਜ਼ੀ ਹੋਈ ਨਹੀਂ ਉਹਦੇ ਅੱਗੇ ਸਿਰ ਕਾਹਦਾ ਚੁਕਾਉਣ। ਜੇ ਲੈਣੇ ਨੇ ਸਿਰ ਚੁਕਾਇਆ, ਲੈਣੇ ਨੇ ਗੁਰੂ ਨਾਨਕ ਦੇ ਸੱਚ ਅੱਗੇ ਸਿਰ ਚੁਕਾਇਆ, ਗੁਰਬਾਣੀ ਅੱਗੇ ਸਿਰ ਚੁਕਾਇਆ, ਨਾ ਕਿ ਨਾਨਕ ਦੇ ਅੱਗੇ ਸਿਰ ਚੁਕਾਇਆ, ਨਾ ਨਾਨਕ ਨੇ ਐਸਾ ਝੁਕਣ ਦਿੱਤਾ ਸਰ ਕਿਹਾ। ਹਰ ਸੱਜਣ ਦਾਬਣ ਲੱਗਿਆ ਕਿਸੇ ਨਾ ਦੇਈ, ਵਿਚਾਲੇ ਨਹੀਂ ਆਏ ਕੋਈ ਆਦਮੀ ਕਿਸੇ ਦੇ, ਹਾਂ ਵਿੱਚ ਨਾ ਕੋਈ ਕਰ ਸਕਿਆ, ਕਿਸ ਪੈਥੈ ਰੋਵੇ ਰੋਜ਼, ਕੋਈ ਕੁਛ ਨਹੀਂ ਕਰ ਸਕਦਾ। ਦੂਰੋਂ ਖੜ ਕੇ ਦੱਸ ਸਕਦਾ, ਦੂਰੋਂ ਖੜ ਕੇ ਦੱਸ ਸਕਦਾ ਜਿੱਥੇ ਕੋਈ ਅੜਚਣ ਆਉਂਦੀ ਹੈ। ਜੇ ਚੂੜੀ ਨਹੀਂ ਚੜ੍ਹਦੀ ਦੱਸ ਸਕਦਾ ਕਿਉਂ ਨਹੀਂ ਚੜ੍ਹਦੀ, ਗੱਲ ਸਮਝਾ ਸਕਦਾ ਵੀ ਇੱਥੇ ਆੜਚਣ ਹੋਊ ਦੇਖ ਲੈ ਨਾ ਹੋਵੇ ਕਿਤੇ।
ਗੁਰਮੁਖੀ ਰਤਨ ਰਹਿ ਲਿਵ ਲਾਏ,
ਗੁਰਮੁਖੀ ਰਤਨ ਰਹਿ ਲਿਵ ਲਾਏ, ਲਿਵ ਲਾਏ ਦੀ ਲੱਗੀ ਹੋਈ ਜਦ ਇੱਕ ਮਨ ਇੱਕ ਚਿੱਤ ਹੋਇਆ ਰਹਿੰਦਾ ਜਾਂ ਗੁਰਬਾਣੀ ਦੀ ਵਿਚਾਰ ਚ ਮਨ ਰਹਿੰਦਾ ਪਰਚਿਆ ਰਹਿੰਦਾ ਗੁਰਬਾਣੀ ਨਾਲ ਪਰ ਜਿਹੜੇ ਗੁਰਬਾਣੀ ਦੇ ਵਿੱਚ ਰਤਨ ਜਵਾਹਰ ਨੇ ਰਹਿ ਲੈਂਦਾ ਪ੍ਰਾਪਤ ਕਰ ਲੈਂਦਾ ਮਿਲ ਜਾਂਦਾ ਸਾਰੀ ਸੋਝੀ ਆਈ ਜਾਂਦੀ ਹੈ ਸਮਝ ਆਈ ਜਾਂਦੀ ਹੈ ਗੁਰਬਾਣੀ ਦੀ ਜੇ ਉਹਦੇ ਰਾਤ ਅੰਦਰ ਚੱਲਦੀ ਉਹ ਬਾਣੀ ਦੀ ਵਿਚਾਰ ਹੈ ਫਿਰ ਗੁਰਬਾਣੀ ਦੀ ਸਮਝ ਆਉਂਦੀ ਹੈ ਕਹਿਣ ਦਾ ਮਤਲਬ ਇਹ ਹੈ ਇੱਕ ਖਿਰ ਤਿਸ ਬਿਨ ਜੀਵਣਾ ਪਿਰਥਾ ਜਨਮ ਜੁੜੋ ਕਿ ਤਿਸ ਬਿਨ ਕਾਹਦੇ ਬਿਨ ਸ਼ਬਦ ਵਿਚਾਰ ਬਿਨ ਜੀਵਣਾ ਇੱਕ ਖਿੰਡ ਤਿਸ ਬਿਨ ਜੀਵਣਾ ਜਿਹੜਾ ਕਿਹਾ ਨਾ ਸ਼ਬਦ ਵਿਚਾਰ ਦੇ ਬਿਨਾਂ ਜੀਵਣਾ ਇੱਕ ਖਿੰਡ ਵੀ ਬਿਰਥਾ ਜਨਮ ਜੁੜੋ ਉਹ ਜਨਮ ਬਿਰਥਾ
ਗੁਰਮੁਖੀ ਪਰਖ ਹੈ ਰਤਨ ਸੁਭਾਅ
ਰਤਨਾਂ ਦੀ ਪਰਖ ਵੀ ਹੈ ਗੁਰਮੁਖ ਨੂੰ ਗੁਰਮੁਖਾਂ ਨੂੰ ਖੋਟੇ ਖਰੇ ਦੀ ਪਛਾਣ ਹੈ ਕੱਚੀ ਔਰ ਪੱਕੀ ਬਾਣੀ ਦੀ ਪਛਾਣ ਵੀ ਹੈ ਗੁਰਮੁਖ ਨੂੰ ਹੈ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਉੱਚੀ ਕਰਤੀ ਨਾ ਪਛਾਣ ਗੁਰਮੁਖ ਨੇ ਗੁਰਮੁਖ ਨੇ ਕੀਤੀ ਹੈ ਦੁਨੀਆਂ ਮੰਨਦੀ ਹੈ ਉਹ ਕਹਿੰਦੇ ਖੋਟੀਆਂ ਨੇ ਉੱਚੀਆਂ ਗੱਲਾਂ ਨੇ ਪਛਾਣ ਹਾਂਜੀ
ਗੁਰਮੁਖ ਪਰਖੈ ਰਤਨ ਸੁਭਾਏ
ਹਾਂ ਸੁਭਾਏ ਬੁੱਧੀ ਭਾਵਨਾ ਨਾਲ ਨਹੀਂ ਪਰਖਦਾ ਈਰਖਾ ਬਸ ਨਹੀਂ ਪਰਖਦਾ ਖੋਟਾ ਕਹਿੰਦਾ ਨਾ ਨਾ ਜੋ ਸੱਚ ਹੈ ਉਹ ਸੱਚ ਮੰਨ ਲੈਂਦਾ ਜੋ ਝੂਠ ਹੈ ਉਹਨੂੰ ਝੂਠ ਕਰਕੇ ਰੱਦ ਕਰ ਤੂੰ ਕਹਿਤਾ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ
ਵਿਚਾਰਾ ਹਾਂ
ਟੋਡਰ ਨੂੰ ਝੂਠਾ ਨਹੀਂ ਸੀ ਗਿਆ ਜੋ ਝੂਠ ਹੈ ਉਹਨੂੰ ਝੂਠ ਕਹਿਤਾ ਜੋ ਸੱਚ ਹੈ ਉਹਨੂੰ ਸੱਚ ਮੰਨ ਲਿਆ ਇਹ ਸੁਪਾਏ ਹੈ ਐ ਨਹੀਂ ਕਹਿਤਾ ਉਹ ਛੱਡੋ ਜੀ ਪਰੇ ਤਾਂ ਸਾਰਾ ਝੂਠ ਹੈ ਇਹ ਤਾਂ ਕੁਛ ਵੀ ਨਹੀਂ ਜਿਵੇਂ ਸਾਡੇ ਯੂਨੀਵਰਸਿਟੀ ਦੇ ਵਿਦਵਾਨ ਕਰਦੇ ਨੇ ਉਹ ਜੀ ਵੇਦ ਕੀ ਹੈ ਉਹਨਾਂ ਨੂੰ ਐਲਰਜੀ ਹੈ ਵੇਦ ਦੇ ਨਾਮ ਤੇ ਹੀ ਐਲਰਜੀ ਹੈ ਗੁਰਬਾਣੀ ਨਹੀਂ ਨਾ ਪੜ੍ਹੀ
ਗੁਰਮੁਖ ਸਾਚੀ ਕੌਰ ਕਮਾਏ
ਗੁਰਮੁਖ ਸਾਚੀ ਕਾਰ ਕਮਾਏ ਕਿਉਂਕਿ ਸੱਚੀ ਕਾਰ ਕਮਾਉਂਦਾ ਨਾ ਗੱਲ ਸੱਚੀ ਕਰਦਾ ਸੱਚ ਨੂੰ ਸੱਚ ਝੂਠ ਨੂੰ ਝੂਠ ਜੋ ਉਹਦੇ ਵਿੱਚ ਰਤਨ ਨੇ ਸੱਚ ਹੈ ਉਹਨੂੰ ਸੱਚ ਮੰਨਦਾ ਕਿਸੇ ਵੀ ਧਰਮ ਦੇ ਵਿੱਚ ਜੋ ਗਲਤ ਆ ਉਹਨੂੰ ਗਲਤ ਵੀ ਇੱਥੋਂ ਗਲਤ ਹੈ ਬਈ ਇੱਥੇ ਤੱਕ ਠੀਕ ਹੈ ਸਹਿਮਤੀ ਨਾਲ ਗੱਲ ਕਰਦਾ
ਗੁਰਮੁਖ ਸੱਚੇ ਮਨਪਤੀ ਆਏ
ਗੁਰਮੁਖ ਦਾ ਮਨ ਸੱਚ ਤੋਂ ਬਿਨਾਂ ਕਿਸੇ ਦਾ ਹੋਰ ਚੀਜ਼ ਨਾਲ ਪਤਿਆ ਨਹੀਂ ਸਕਦਾ ਲਾਲਚ ਲੋਭ ਉਹਦੇ 'ਤੇ ਪ੍ਰਭਾਵਿਤ ਨਹੀਂ ਹੋ ਸਕਦਾ ਉਹਨੂੰ ਖਰੀਦਿਆ ਨਹੀਂ ਜਾ ਸਕਦਾ ਉਹਨੂੰ ਵਡਿਆਈ ਕਰਕੇ ਉਹ ਤੋਂ ਆਪਣੀ ਗਲਤ ਉਸਤਿਤੀ ਨਹੀਂ ਕਰਵਾ ਸਕਦਾ ਕਿਸੇ ਕੀਮਤ 'ਤੇ ਉਹਨੂੰ ਫਿਸਲਾਇਆ ਨਹੀਂ ਜਾ ਸਕਦਾ ਸੱਚੇ ਤੋਂ ਬਿਨਾਂ ਉਹਦਾ ਮਨ ਨਹੀਂ ਕਦੇ ਕਿਸੇ ਚੀਜ਼ ਨਾਲ ਪਤਿਆ ਹੁੰਦਾ
ਗੁਰਮੁਖ ਅਲੱਖ ਲਿਖਾਏ ਤਿਸ ਭਾਵ ਹੈ
ਗੁਰਮੁਖ ਅਲੱਖ ਵਸਤੂ ਹੈ ਜਿਹਨੂੰ ਅਲੱਖ ਕਹਿੰਦੇ ਅੱਖਾਂ ਨੂੰ ਨਹੀਂ ਦਿੰਦੀ ਉਹ ਲਿਖਾ ਸਕਦਾ ਦਰਸ਼ਨ ਉਹਦਾ ਕਰਾ ਸਕਦਾ
ਤਿਸ ਭਾਵ ਹੈ
ਪਰ ਜੇ ਪਰਮੇਸ਼ਰ ਨੂੰ ਬੋਲਦਾ ਹੋਵੇ ਇਸ ਕਰਕੇ ਲੈਣੇ ਨੂੰ ਦਰਸ਼ਨ ਹੋਇਆ ਹੋਰ ਹੋਇਆ ਨਹੀਂ ਕਿਸੇ ਆਹ ਗੱਲ ਤਾਂ ਹੀ ਕਹੀ ਮੈਂ ਤੁਹਾਨੂੰ ਦਰਸ਼ਨ ਕਰਾ ਸਕਦਾ ਪਰ ਜੇ ਪਰਮੇਸ਼ਰ ਨੂੰ ਬੋਲੋ ਪਰਮੇਸ਼ਰ ਨੂੰ ਤਾਂ ਪਾਊਗਾ ਜੇ ਤੁਹਾਨੂੰ ਬੋਲਣਾ ਉਹ ਘੜ ਘੜ ਕੇ ਤੁਹਾਡੇ ਅੰਦਰ ਦੀ ਉਹ ਜਾਣਦਾ ਜੇ ਤੁਸੀਂ ਉਹ ਨਹੀਂ ਚਾਹੁੰਦੇ ਤਾਂ ਉਹ ਨਹੀਂ ਚਾਹੁੰਦਾ ਉਹ ਕਹਿੰਦਾ ਰਹਿਣ ਦੇ ਦਫਾ ਹੁਣ ਦੇ ਇਹਨਾਂ ਨੂੰ ਛੱਡ ਪਰੇ ਇਹਨਾਂ ਦੇ ਕੰਮ ਦੀ ਨਹੀਂ ਇਹ ਚੀਜ਼
ਨਾਨਕ ਗੁਰਮੁਖ ਚੋਟ ਨਾ ਖਾਵੇ
ਨਾਨਕ ਗੁਰਮੁਖ ਚੋਟ ਨਾ ਖਾਵੇ ਇਸ ਕਰਕੇ ਗੁਰਮੁਖ ਹੈ ਜਮ ਦੇ ਡੰਡੇ ਦੀ ਚੋਟ ਗੁਰਮੁਖ ਨਹੀਂ ਖਾਇਆ ਕਰਦੇ ਜਮ ਦਾ ਵਾਰ ਗੁਰਮੁਖ ਤੇ ਹੋਏ ਨਹੀਂ ਸਕਦਾ ਕਾਲ ਦਾ ਡੰਡਾ ਗੁਰਮੁਖ ਤੇ ਚੱਲਦਾ ਹੀ ਨਹੀਂ ਚੱਲੇ ਨਹੀਂ ਸਕਦਾ ਨਾਨਕ ਗੁਰਮੁਖ ਚੋਟ ਨਾ ਖਾਵੇ।
ਗੁਰਮੁਖੀ ਨਾਮ ਦਾਨ ਇਸ਼ਨਾਨ ਗੁਰਮੁਖੀ ਲਾਗੇ ਸਹਿਜ ਧਿਆਨ
ਗੁਰਮੁਖਾਂ ਦਾ ਗੁਰਮੁਖ ਨੇ ਇਹਨਾਂ ਦੀ ਇੱਕ ਵੱਖਰੀ ਕੈਟਾਗਰੀ ਹੈ ਭਗਤੀ ਉਹ ਵੱਖਰੀ ਹੈ ਗੁਰਮਤ ਦੇ ਧਾਰਨੀ ਸਾਰੇ ਗੁਰਮੁਖ ਨੇ ਗੁਰਸਿੱਖ ਨੇ ਇਹਨਾਂ ਦੀ ਭਗਤੀ ਅਨੁਸਾਰ ਆ ਗੁਰਮਤ ਅਨੁਸਾਰ ਜੇ ਦਾਨ ਕਰਨਾ ਤਾਂ ਨਾਮ ਦਾ ਕਰਨਾ ਹੋਰ ਕੋਈ ਦਾਨ ਦਾਨ ਹੁੰਦਾ ਹੀ ਨਹੀਂ ਜੇ ਕੋਈ ਦਾਨ ਹੋਰ ਮੰਨਦਾ ਤਾਂ ਉਹ ਹਿੰਦੂ ਹੈ ਸਿੱਖ ਨਹੀਂ ਹੋ ਸਕਦਾ ਕਿਉਂ ਸਿੱਖੀ ਦੇ ਵਿੱਚ ਸਾਫ਼ ਹੈ ਦੰਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ ਇੱਕੋ ਹੀ ਦਾਤਾ ਹੈ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਦਿੰਦਾ ਰਿਜ਼ਕ ਸਾਰੀ ਵਸਤਾਂ ਦੇ ਉੱਤੇ ਮਾਲਕੀ ਉਹਦੀ ਹੈ ਅਸੀਂ ਸਾਰੇ ਮੰਗਦੇ ਹਾਂ ਉਹ ਦਾਤਾ ਹੈ ਇੱਕ ਦਾਤਾ ਸਭ ਮੰਗਦੇ ਫਿਰ ਮੰਗਤਾ ਦੂਏ ਮੰਗਤੇ ਨੂੰ ਕਿਵੇਂ ਦੇ ਸਕਦਾ ਇਹ ਗੱਲ ਅਲੱਗ ਹੈ ਕਿ ਇੱਕ ਮੰਗਤੇ ਨੂੰ ਉਹਨੇ 6 ਮੰਗਦਿਆਂ ਦਾ ਦੇਤਾ ਇਸ ਸਭ ਵੀ ਲੈ ਬਈ ਤੂੰ 5 ਮੰਗਤਿਆਂ ਨੂੰ ਵੰਡਦੀ ਗਾਹ ਜਾ ਕੇ ਆਪਣਾ ਭਾਰ ਹੌਲਾ ਕਰ ਲਿਆ ਕਿਸੇ ਨੂੰ 1000 ਮੰਗਤੇ ਦਾ ਇਕੱਠਾ ਦੇਤਾ ਲੈ ਬਈ ਤੇਰਾ ਫਰਮ ਚੱਲਦੀ ਹੈ ਤੇਰਾ ਬਿੱਲ ਚੱਲਦੀ ਹੈ ਤੇਰਾ ਬਹੁਤ ਬੜਾ ਫੈਕਟਰੀ ਚੱਲਦੀ ਹੈ 10,000 ਮੰਗਤਾ ਹੈ ਤੇਰੇ 10,000 ਦਾ ਤੈਨੂੰ ਦੇ ਤਾ ਗਾਹ ਬਣਦੇ ਉਹਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਗਾਹ ਜੇ ਉਹ ਕਹੇ ਮੈਂ ਦਿੰਦਾ ਤਾਂ ਉਹ ਮੂਰਖ ਗੁਰਮਤ ਅਨੁਸਾਰ ਮੂਰਖ ਨਾਮ ਦਾ ਜਿਹੜਾ ਦਾਨ ਗਿਆਨ ਦਾ ਦਾਨ ਅਸੀਂ ਨਾਮ ਨਹੀਂ ਦੇ ਸਕਦੇ ਗਿਆਨ ਦੇ ਸਕਦੇ ਗਿਆਨ ਦੇ ਵੀ ਨਹੀਂ ਸਕਦੇ ਅਸਲ ਚ ਅਸੀਂ ਉਹਨੂੰ ਦੇਣਾ ਕਹਿੰਦੇ ਹਾਂ ਦੇ ਨਹੀਂ ਸਕਦੇ ਗਿਆਨ ਵੀ ਦੱਸਿਆ ਜਾ ਸਕਦਾ ਦਿੱਤਾ ਨਹੀਂ ਜਾ ਸਕਦਾ ਰੁਪਈਏ ਦਿੱਤੇ ਜਾ ਸਕਦੇ ਨੇ ਕਮਾਈ ਦਿੱਤੀ ਜਾ ਸਕਦੀ ਹੈ ਬਾਪ ਦੇ ਕਰੋੜਾਂ ਰੁਪਈਏ ਬੈਂਕ ਬੈਲੈਂਸ ਹੁੰਦਾ ਅੱਖਾਂ ਵੀ ਜਿਵੇਂ ਮੁੰਡਿਆਂ ਨੂੰ ਮਿਲ ਜਾਣੀਆਂ ਨੇ ਪਰ ਬਾਪ ਦਾ ਗਿਆਨ ਨਹੀਂ ਮਿਲਦਾ ਕਿਸੇ ਨੂੰ ਜੇ ਉਹ ਗਿਆਨ ਦੇਣਾ ਚਾਹੇ ਵੀ ਮੈਂ ਗਿਆਨ ਦੇਣਾ ਇਹਨਾਂ ਨੂੰ ਕਦੇ ਨਹੀਂ ਜਾ ਸਕਦਾ ਗਿਆਨ ਦਿੱਤਾ ਹੀ ਨਹੀਂ ਜਾ ਸਕਦਾ ਦੱਸਿਆ ਜਾ ਸਕਦਾ ਨਾਮ ਦਿੱਤਾ ਨਹੀਂ ਜਾ ਸਕਦਾ ਦੱਸਿਆ ਜਾ ਸਕਦਾ ਦੱਸਣ ਨੂੰ ਦੇਣਾ ਕਹੀ ਜਾਂਦਾ ਨਾਮ ਦਾ ਜਿਹੜਾ ਦਾਨ ਹੈ ਉਹ ਪਰਮੇਸ਼ਰ ਦਿੰਦਾ ਹੈ ਦਾਤਾ ਇੱਕੋ ਹੀ ਹੈ ਇਹ ਭਗਤੀ ਦਾ ਮਤਲਬ ਇਹ ਹੈ ਗੁਰਮੁਖਾਂ ਦੇ ਨਾਮ ਦਾ ਹੀ ਦਾਨ ਮੰਗਿਆ ਹੋਰ ਕੋਈ ਦਾਨ ਮੰਗਦੇ ਨਹੀਂ ਬਾਕੀ ਤਾਂ ਸਭ ਕੁਛ ਬਿਨਾਂ ਮੰਗਿਆ ਤੇ ਹੀ ਮਿਲਦਾ ਸਰੀਰ ਦੀ ਲੋੜ ਬਾਕੀ ਲੋੜ ਹੈ ਸਾਨੂੰ ਸਰੀਰ ਦੀ ਨਾਮ ਇਹ ਲੈਣ ਆਇਆ ਨਾਮ ਹੈ ਮਨ ਦੀ ਭੁੱਖ ਆਤਮਾ ਦੀ ਭੁੱਖ ਅਸਲ ਚ ਆਤਮਾ ਦੀ ਭੁੱਖ ਨਾਮ ਹੈ ਬਾਕੀ ਸਭ ਭੁੱਖਾਂ ਸਰੀਰ ਦੀਆਂ ਨੇ ਗੁਰਮਤ ਵਿੱਚ ਗੁਰਮੁਖੀ ਭਗਤੀ ਵਿੱਚ ਨਾਮ ਨੂੰ ਦਾਨ ਮੰਨੇ ਔਰ ਨਾਮ ਨਾਲੇ ਇਸ਼ਨਾਨ ਕਰਨਾ ਹੁਣ ਨਾਮ ਨਾਲੇ ਇਸ਼ਨਾਨ ਸਰੀਰ ਦਾ ਨਹੀਂ ਹੋ ਸਕਦਾ ਅੰਤਲੀ ਗੁਪਤ ਦੇਹੀ ਦਾ ਇਸ਼ਨਾਨ ਹੋ ਸਕਦਾ ਬਾਹਲੀ ਦਾ ਨਹੀਂ ਹੋ ਸਕਦਾ ਬਾਹਲੀ ਦੇਹੀ ਦੇ ਇਸ਼ਨਾਨ ਨੂੰ ਗੁਰਬਾਣੀ ਇਸ਼ਨਾਨ ਮੰਨਦੀ ਹੋਈ ਨਹੀਂ ਫਿਰ ਅਸੀਂ ਇਸ਼ਨਾਨ ਕਹੀ ਜਾਂਦੇ ਅਮਰਦ ਵੇਲੇ ਉੱਠੋ ਇਸ਼ਨਾਨ ਕਰੋ ਕਾਹਦਾ ਇਸ਼ਨਾਨ ਕਰੋ ਇਹ ਗੱਲਾਂ ਗੁਰਮਤ ਤੋਂ ਵਿਰੁੱਧ ਹੈ ਬੋਲੀ ਸਾਡੀ ਜਿਹੜਾ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਨਾਮ ਨਾਲ ਇਸ਼ਨਾਨ ਕਰਨਾ ਤਾਂ ਪਾਣੀ ਨਾਲ ਕਰਨਾ ਤਾਂ ਪਾਣੀ ਨਾਲ ਤਾਂ ਨਿੱਤ ਨਿੱਤ ਮਿਹਨਤ ਕਰਾਈ ਹੈ ਜਲ ਕੇ ਮੰਜਨ ਜੇਗਾ ਤਾਂ ਹੋਵੇ ਇਹ ਜਲ ਨਾਲ ਮੰਜਨ ਹੁੰਦਾ ਪਾਣੀ ਨਾਲ ਇਸ਼ਨਾਨ ਨਹੀਂ ਹੁੰਦਾ ਪਤਾਲਾ ਉੱਥੇ ਹੀ ਹੈ ਸਾਡਾ ਗੁਰਬਾਣੀ ਵੀ ਸੁਣ ਲਈ ਇਸ਼ਨਾਨ ਹਿੰਦੂਆਂ ਵਾਲਾ ਹੀ ਹੈ ਫਿਰ ਫਿਰ ਉਹਦਾ ਰਿਜ਼ਲਟ ਕੀ ਨਿਕਲਣਾ ਸੀ? ਰਿਜ਼ਲਟ ਸਾਹਮਣੇ ਹੀ, ਰਿਜ਼ਲਟ ਤਾਂ ਨਹੀਂ ਨਿਕਲੇ, ਅਸੀਂ ਗੁਰਬਾਣੀ ਨਹੀਂ ਸਮਝੀ, ਗੁਰਬਾਣੀ ਅਨੁਸਾਰ ਅਸੀਂ ਆਪਣੀ ਬੋਲੀ ਨਹੀਂ ਰੱਖੀ, ਬੋਲੀ ਮਨਮੁਖਾਂ ਵਾਲੀ ਹੈ, ਗੁਰਮੁਖੀ ਬੋਲੀ ਉਹ ਤੇ ਅਦਤੀ। ਗੁਰਮੁਖਾਂ ਦੇ ਨਾਮ ਦਾ ਇਸ਼ਨਾਨ ਹੈ, ਮਨਮੁਖਾਂ ਦੇ ਨਾਮ ਦਾ ਇਸ਼ਨਾਨ ਨਹੀਂ ਹੈ। ਜੇ ਅਸੀਂ ਨਾਮ ਦਾ ਇਸ਼ਨਾਨ ਤੇ ਬਿਨਾਂ ਪਾਣੀ ਦਾ ਇਸ਼ਨਾਨ ਮੰਨਦੇ ਹਾਂ, ਵਸਤੂਆਂ ਦਾ ਦਾਨ ਮੰਨਦੇ ਹਾਂ, ਫਿਰ ਅਸੀਂ ਮਨਮੁਖਾਂ ਗੁਰਮੁਖ ਗੁਰਸਿੱਖ ਹੀ ਨਹੀਂ। ਇੱਥੋਂ ਦੋ ਕੈਟਾਗਰੀਆਂ ਅਲੱਗ ਅਲੱਗ ਹੋ ਗਈਆਂ, ਇੱਕ ਪਾਸੇ ਗੁਰਮੁਖ ਹੋ ਗਏ, ਇੱਕ ਪਾਸੇ ਮਨਮੁਖ ਹੋ ਗਏ। ਸਿੱਖਾਂ ਦੇ ਜੋ ਚੱਲ ਰਿਹਾ ਰੀਤੀ ਰਿਵਾਜ ਸਭ ਪ੍ਰੈਕਟੀਕਲੀ, ਅਸੀਂ ਹਿੰਦੂ ਹਾਂ, ਥਿਊਰੀ ਸਾਡੇ ਕੋਲ ਗੁਰਮਤਿ, ਗੁਰਮਤਿ ਸਿਰਫ ਥਿਊਰੀ ਹੈ, ਮੂੰਹ ਨਾਲ ਕੁਛ ਹੋਰ ਬੋਲਦੇ ਹਾਂ, ਪ੍ਰੈਕਟੀਕਲੀ ਕੁਛ ਹੋਰ ਕਰਦੇ ਹਾਂ, ਉੱਚਰਦੇ ਕੁਛ ਹੋਰ ਹਾਂ, ਕਰਦੇ ਕੁਛ ਹੋਰ ਹਾਂ। ਕਥਨੀ ਔਰ ਕਰਨੀ ਚ ਫਰਕ ਆ ਗਿਆ ਇੱਥੇ ਸਾਡੇ, ਕਥਨੀ ਗੁਰਮਤਿ ਦੀ ਹੈ, ਗੁਰਮੁਖਾਂ ਵਾਲੀ ਹੈ, ਕਰਨੀ ਮਨਮੁਖਾਂ ਵਾਲੀ ਹੈ। ਇਸ ਕਰਕੇ ਅਸੀਂ ਸਿੱਖ ਨਹੀਂ ਹੈਗੇ, ਸਿੱਖੀ ਸਾਡੇ ਕੋਲ ਹੈ ਹੀ ਨਹੀਂ, ਸੈਂਕੜੇ ਸਾਲਾਂ ਤੋਂ ਨਹੀਂ ਹੈ। ਜਿਹੜੀ ਸਿੱਖੀ ਦਾ ਅਸੀਂ ਰੌਲਾ ਪਾਉਂਦੇ ਹਾਂ ਨਾ, ਉਹ ਸਿੱਖੀ ਨਹੀਂ ਹੈ। ਜਿਹੜਾ ਅੰਮ੍ਰਿਤ ਅਸੀਂ ਛਕਾਉਂਦੇ ਹਾਂ ਉਹ ਅੰਮ੍ਰਿਤ ਨਹੀਂ ਹੈ, ਪਹੁਲ ਹੈ। ਜੇ ਉਹਨੂੰ ਅੰਮ੍ਰਿਤ ਕਹੀਏ ਤਾਂ ਉਹਨੂੰ ਭਿੱਖਿਆ ਵੀ ਕਿਹਾ ਹੋਇਆ, ਭਿੱਖਿਆ ਅੰਮ੍ਰਿਤ ਹੈ ਕਹਿਣ। ਜੇ ਉਹ ਅੰਮ੍ਰਿਤ ਮੰਨਾਂਗੇ ਫਿਰ ਭਿੱਖਿਆ ਦੇ ਰੂਪ ਚ ਆਜੂ, ਉਹ ਤਾਂ ਸਰੀਰ ਚ ਰਹਿ ਗਿਆ, ਸਰੀਰ ਮਾਇਆ ਦਾ। ਜੋ ਦੀਸੇ ਸੋ ਮਾਇਆ, ਜੋ ਦੀਦਾ ਅੱਖਾਂ ਨਾਲ ਦੀਦਾ, ਮੂੰਹ ਨਾਲ ਪੀਤਾ ਜਾਂਦਾ, ਉਹ ਅੰਮ੍ਰਿਤ ਅਪਿਓ ਪੀਓ, ਅਪਿਓ ਮੂੰਹ ਨਾਲ ਨਹੀਂ ਪੀਤਾ ਜਾਂਦਾ, ਉਹ ਕੰਨਾਂ ਨਾਲ ਪੀਤਾ ਜਾਂਦਾ। ਉਹ ਦੁੱਧ ਹੈ, ਫਿਰ ਸਰਬਣੀ ਖੀਰ ਪਿਆ ਆ, ਆਹ ਤਾਂ ਕੰਨਾਂ ਨਾਲ ਪੀ ਹੁੰਦੀ ਹੈ ਬਾਣੀ ਤਾਂ। ਉਹ ਜਿਹੜਾ ਅੰਮ੍ਰਿਤ ਹੈ ਨਾ, ਨਾਮ ਸਿੱਧਾ ਆਉਂਦਾ, ਉਹ ਬਿਨਾਂ ਹੀ ਕੰਨਾਂ ਤੋਂ ਮੈਨੂੰ ਸਰਬਣੀ ਖੀਰ ਪਿਆ ਆ, ਖੀਰ ਉਹਦਾ ਦੁੱਧ ਹੈ, ਉਹ ਨਾਮ ਹੁੰਦਾ ਹੈ।
ਗੁਰਮੁਖੀ ਲਾਗੇ ਸਹਿਜ ਤੇ
ਗੁਰਮੁਖਾਂ ਦਾ ਧਿਆਨ ਹਮੇਸ਼ਾ ਟਿਕਿਆ ਰਹਿੰਦਾ। ਸਹਿਜ ਕਿਹਦੇ ਨਾਲ ਧਿਆਨ ਲੱਗਿਆ ਰਹਿੰਦਾ, ਜੁੜਿਆ ਰਹਿੰਦਾ ਆਪਣੇ ਮੂਲ ਨਾਲ, ਆਪਣੇ ਆਪ ਨਾਲ। ਧਿਆਨ ਕਿਸੇ ਨਾਲ ਨਹੀਂ ਲੱਗਦਾ ਉਹਨਾਂ ਦਾ, ਨਾ ਗੁਰੂ ਦੇ ਚਰਨਾਂ 'ਚ ਲੱਗਦਾ, ਐਵੇਂ ਬਕਵਾਸ ਹੈ ਸਭ। ਸਤਿਗੁਰ ਅੰਦਰ ਹੈ ਜੀ, ਆਪਣਾ ਮੂਲ ਹੈ ਸਤਿਗੁਰ ਹੈ, ਉਹਦੇ ਚਰਨਾਂ ਨਾਲ ਲੱਗਣਾ। ਸਤਿਗੁਰ ਤੇ ਖਾਲੀ ਕੋਈ ਨਹੀਂ, ਆਪਣੇ ਗੁਰਬਾਨ ਮੇਂ ਜੋ ਸਰਨੀਵਾ ਕਰਕੇ ਦੇਖੂਗਾ, ਗੁਰ ਕੇ ਚਰਨਾਂ 'ਚ ਧਿਆਨ ਆਪੇ ਲੱਗਦੀ, ਅੰਤਰਾਤਮਾ ਨੂੰ ਧਿਆਨ ਲਾਉਣਾ ਆਪਣੇ ਨਾਲ, ਸਹਿਜ ਧਿਆਨ, ਸਹਿਜ ਗਿਆਨ, ਸਹਿਜ ਯੋਗ, ਸਹਿਜ ਸਮਾਧ, ਇਹ ਸਾਡੀਆਂ ਨੇ ਗੁਰਮਤੀਆਂ, ਸੁਰਨ ਸਮਾਧ ਹੈ ਯੋਗੀਆਂ ਦੀ, ਸੁਰਨ ਸਮਾਧ ਯੋਗੀਆਂ ਦੀ ਹੈ, ਸੁਰਨ ਸਮਾਧ ਲੱਗਦੀ ਵੀ ਨਹੀਂ ਕਦੇ। ਸਹਿਜ ਸਮਾਧ ਉਪਾਧ ਰਹਿਤ ਹੁੰਦੀ ਹੈ, ਸਹਿਜ ਸਮਾਧ ਉਪਾਧ ਰਹਿਤ, ਕਿਉਂ? ਸਹਿਜ ਧਿਆਨ ਹੁੰਦਾ, ਟਿਕਿਆ ਹੋਇਆ ਧਿਆਨ ਹੁੰਦਾ, ਜੇ ਟਿਕ ਗਿਆ ਮਨ ਉਪਾਧੀ ਕਰਦਾ ਹੀ ਨਹੀਂ, ਭਜ ਦੌੜ ਕਰਦਾ ਹੀ ਨਹੀਂ। ਗੁਰਮੁਖੀ ਲਾਗੈ ਸਹਿਜ
ਧਿਆਨ, ਗੁਰਮੁਖੀ ਪਾਵੈ ਦਰਗਹਿ ਮਾਨ,
ਗੁਰਮੁਖੀ ਪਾਵੈ ਦਰਗਹਿ ਮਾਨ। ਸਹਿਜ ਧਿਆਨ ਦਰਗਾਹ ਦੇ ਵਿੱਚ ਧਿਆਨ ਹੁੰਦਾ, ਐਨ ਦਰਵਾਜ਼ੇ ਤੇ ਧਿਆਨ ਟਿਕਿਆ ਹੁੰਦਾ, ਦਸਮ ਦੁਆਰ ਤੇ ਬੂਹਾ ਖੁੱਲਿਆ, ਦਰਸ਼ਨ ਹੋਇਆ। ਸਹਿਜ ਧਿਆਨ ਦਾ ਮਤਲਬ ਹੀ ਹੈ ਟਿਕ ਗਿਆ ਧਿਆਨ, ਕਿੱਥੇ ਟਿਕ ਗਿਆ? ਜਿੱਥੋਂ ਦਰਸ਼ਨ ਆਉਣਾ ਹੈ, ਫਿਰ ਉਹ ਸਹਿਜ ਧਿਆਨ ਅਵਸਥਾ ਚ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਅਜੇ ਦੇਖਿਆ ਨੀ, ਦੇਖਣ ਤੋਂ ਪਹਿਲਾਂ ਦੀ ਗੱਲ ਹੈ, ਦਰਸ਼ਨ ਦੇਖ ਜੀਵਾਂ ਗੁਰ, ਜੇ ਦੇਖਾ ਤਾਂ ਹੀ ਜੀਵਾਂ, ਜਦ ਦੇਖਾਂ ਤਦ ਗਾਵਾਂ। ਉੱਥੇ ਧਿਆਨ ਟਿਕਿਆ ਹੈ, ਦਰਸ਼ਨ ਵਾਸਤੇ ਧਿਆਨ ਟਿਕਿਆ ਹੈ।
ਗੁਰਮੁਖੀ ਭਾਓ ਭੰਜਨ ਪ੍ਰਧਾਨ,
ਗੁਰਮੁਖੀ ਪਾਵੈ ਦਰਗਾਹ
ਮਾਣ,
ਦਰਗਾਹ ਦੇ ਵਿੱਚ ਮਾਣ ਹੈ ਗੁਰਮੁਖ ਦਾ। ਜਿਹਦਾ ਨਾਮਦਾਨ ਇਸ਼ਨਾਨ ਹੈ ਨਾ, ਜਿਹੜਾ ਮੰਨਦਾ ਦਰਗਾਹ ਚ ਪ੍ਰਵਾਨ ਹੈ ਨਾਮਦਾਨ ਇਸ਼ਨਾਨ, ਇਸ ਕਰਕੇ ਇਹਦਾ ਸਭ ਕੁਝ ਦਰਗਾਹ ਦੇ ਵਿੱਚ ਪ੍ਰਵਾਨ ਗੱਲਾਂ ਕਰਦਾ। ਜੋ ਦਰਗਾਹ ਚ ਪ੍ਰਵਾਨ ਹੈ ਉਸ ਮਤ ਨੂੰ ਜਿਹੜਾ ਧਾਰਨ ਕਰਦਾ ਦਰਗਾਹ ਚ, ਉਹਦੀ ਉਹ ਮਾਣ ਉਹਨੂੰ ਇੱਜ਼ਤ ਮਿਲਦੀ ਹੈ। ਜਿਹੜੇ ਆਪਣੇ ਮਨਮੁੱਖ ਜਿਨ੍ਹਾਂ ਨੇ ਟਾਰਗੇਟ ਆਪਣੀ ਮਰਜ਼ੀ ਨਾਲ ਮਿੱਥੇ ਹੋਏ ਨੇ, ਆਪਣੀ ਮਰਜ਼ੀ ਦੇ ਟਾਰਗੇਟਾਂ ਨੂੰ ਪੂਰੇ ਕਰਦੇ ਨੇ ਸਿੱਖ ਬਣ ਕੇ, ਦਰਗਾਹ ਚ ਉਹਨਾਂ ਨੂੰ ਕੋਈ ਨੀ ਪੁੱਛਦਾ। ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੋਈ। ਕਿੰਨੇ ਹਜ਼ਾਰ ਅਸੀਂ ਚੇਲੇ ਬਣਾ ਲਏ, ਕਿੰਨੇ ਹਜ਼ਾਰ ਲੋਕ ਪੜ੍ਹਾ ਕੇ ਅਸੀਂ ਮਤਲਬ ਹੈ ਧਰਮ ਦੇ ਗ੍ਰੰਥੀ ਬਣਾ ਤੇ, ਇਹਨੂੰ ਕਿਸੇ ਨੇ ਨੀ ਪੁੱਛਣਾ। ਰੋਜੀ ਰੋਟੀ ਤੇ ਲਾ ਤੇ ਕੋਈ ਨੀ ਪੁੱਛਦਾ ਨਾ ਗੱਲ। ਇਹ ਤਾਂ ਮਾਇਆ, ਮਾਇਆ ਜਾਲ ਹੈ, ਤਾਂ ਮਾਇਆ ਹੈ। ਰੋਜੀ ਰੋਟੀ ਤੇ ਲਾ ਤੇ ਤੁਸੀਂ ਆਪ ਕਿੱਥੇ ਖੜੇ ਹੋ? ਕੀ ਗੁਰਮਤਿ ਦੀ ਸਹੀ ਸੋਝੀ ਤੁਹਾਨੂੰ ਹੈ? ਕੀ ਉਹ ਸਹੀ ਸੋਝੀ ਤੁਸੀਂ ਗਾਂ ਡਿਲੀਵਰ ਕੀਤੀ? ਜਦ ਤੁਹਾਨੂੰ ਸੋਝੀ ਨਹੀਂ, ਗਲਤ ਸੋਝੀ ਜਿਹੜੀ ਤੁਸੀਂ ਦਿੱਤੀ ਹੈ ਉਹ ਅਪਰਾਧ ਹੀ ਕੀਤਾ ਤੁਸੀਂ, ਫਿਰ ਤਾਂ ਕੁਝ ਕੀਤਾ। ਕਿਉਂਕਿ ਅਵਗਿਆ ਕੀਤੀ ਹੈ, ਅਵਗਿਆ ਤਾਂ ਨਹੀਂ ਮਾਣ ਮਿਲਿਆ ਦਰਗਾਹ ਚ, ਮਾਣ ਕਿਉਂ ਨਹੀਂ ਮਿਲਿਆ? ਅਵਗਿਆ ਕੀਤੀ ਹੈ ਗੁਰਮਤਿ ਦੀ, ਗੁਰਬਾਣੀ ਦੀ ਅਵਗਿਆ ਹੋ ਗਈ ਤੁਹਾਤੇ। ਅਵਗਿਆ ਕੀ ਹੋ ਗਈ? ਪ੍ਰਥਮੇ ਮਨ ਪ੍ਰਬੁੱਧ ਹੈ, ਆਪਣਾ ਪਾਛੇ ਅਵਰ ਜਾਵਾ, ਗੱਲ ਸੁਣੀ ਨਹੀਂ, ਜੇ ਸੁਣ ਲਈ ਤਾਂ ਇਹਦੀ ਅਵਗਿਆ ਕਰਤੀ। ਗੁਰੂ ਦੀ ਗੱਲ ਸੁਣ ਕੇ ਅਣਸੁਣੀ ਕਰਤੀ ਅਵਗਿਆ ਇਹ। ਫਿਰ ਪੁੱਛੇ ਕੌਣ ਤੁਹਾਨੂੰ? ਕਿਉਂ ਪੁੱਛਿਆ ਤੁਹਾਨੂੰ ਦਰਗਾਹ ਚ ਕੋਈ? ਜਦ ਤੁਸੀਂ ਗੁਰੂ ਦੀ ਗੱਲ ਸੁਣ ਕੇ ਅਵਗਿਆ ਕਰੋਗੇ, ਤੁਹਾਨੂੰ ਕਿਉਂ ਪੁੱਛੇ ਕੋਈ ਉੱਥੇ? ਕਸੂਰ ਸਾਡਾ ਹੈ ਤਾਂ ਨਹੀਂ ਪੁੱਛਦੇ ਉੱਥੇ। ਉੱਥੇ ਕੋਈ ਭੇਦਭਾਵ ਨਹੀਂ ਹੈਗਾ ਵੀ ਭੇਦਭਾਵ ਹੈ, ਉੱਥੇ ਤੇ ਸੱਚੋ ਹੀ ਸੱਚ ਨਿਬੜੇ। ਜੇ ਤੁਸੀਂ ਅਵਗਿਆ ਨਹੀਂ ਕੀਤੀ ਕਿਸੇ ਗੱਲ ਦੀ ਤਾਂ ਮਾਣ ਮਿਲੂਗਾ, ਜੇ ਕਿਤੇ ਤੁਸੀਂ ਅਵਗਿਆ ਕੀਤੀ ਹੋਈ ਹੈ ਫਿਰ ਤੁਹਾਨੂੰ ਮਾਣ ਨਹੀਂ ਮਿਲਣਾ। ਨੰਬਰ ਤਾਂ ਉਹਨੇ ਹੀ ਮਿਲਣੇ ਨੇ ਜਿੰਨਾ ਪਰਚਾ ਠੀਕ ਹੈ, ਜਿਹੜੀਆਂ ਗਲਤੀਆਂ ਨੇ ਉਹ ਤਾਂ ਕੱਟ ਦੇਣਗੇ ਅਗਲੇ ਨੇ।
ਗੁਰਮੁਖੀ ਭਾਉ ਭੰਜਨ ਪ੍ਰਧਾਨ,
ਭਾਉ ਭੰਜਨ ਪ੍ਰਧਾਨ, ਜਿਹੜੀ ਗੁਰਮੁਖੀ ਬੁੱਧੀ ਹੈ ਨਾ, ਭਾਉ ਡਰ ਦਾ ਨਾਸ਼ ਕਰ ਦਿੰਦੀ। ਭੰਜਨ ਪ੍ਰਧਾਨ, ਡਰ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੂਰ ਕਰਦੀਆਂ ਨੇ, ਬਹੁਤ ਕਿਸਮ ਦੇ ਗਿਆਨ ਨੇ ਡਰ ਦੂਰ ਕਰਨ ਵਾਲੇ, ਪਰ ਸਾਰਿਆਂ ਜੋ ਪ੍ਰਧਾਨ ਗੁਰਮਤਿ ਹੈ ਡਰ ਦਾ ਨਾਸ਼ ਇਹ ਕਰ ਦਿੰਦੀ ਹੈ। ਇਹ ਕਾਲ ਦਾ ਵੀ ਭੈ ਮਾਰ ਦਿੰਦੀ ਹੈ, ਕਾਲ ਦਾ ਭੈ ਵੀ ਨਹੀਂ ਰਹਿਣ ਦਿੰਦੀ। ਬਾਕੀ ਤਾਂ ਛੋਟੇ ਛੋਟੇ ਭੈ ਨੇ, ਕਿਸੇ ਨੂੰ ਡਰ ਹੈ ਉਹਨੂੰ ਸਿਕਿਉਰਿਟੀ ਗਾਰਡ ਦੇ ਦਿੱਤੇ, ਕਿਸੇ ਨੂੰ ਡਰ ਹੈ ਉਹਨੇ ਰਿਸਰਚ ਕਰਾ ਲਿਆ, ਕਿਸੇ ਨੂੰ ਡਰ ਹੈ ਉਹਨੇ ਆਲੇ ਦੁਆਲੇ ਕੋਟ ਕਿਲਾ ਬਣਾ ਲਿਆ, ਕਿਸੇ ਨੂੰ ਡਰ ਹੈ ਉਹਨੂੰ ਪੈਸਾ ਦੇ ਦਿੱਤਾ। ਇਹ ਛੋਟੇ ਛੋਟੇ ਡਰ ਨੇ, ਛੋਟੇ ਛੋਟੇ ਇਲਾਜ ਨੇ, ਆ ਪਰਮਾਨੈਂਟ ਕਿਸੇ ਗੱਲ ਦਾ ਇਲਾਜ ਨਹੀਂ ਹੈ। ਰਾਜਾ ਵੀ ਇਲਾਜ ਕਰਦਾ, ਰਾਜਾ ਵੀ ਇਲਾਜ ਕਰਦਾ ਛੋਟੇ ਛੋਟੇ ਡਰਾਂ ਦਾ, ਰਾਜ ਪ੍ਰਬੰਧ ਵੀ ਇਲਾਜ ਕਰਦਾ। ਪਰ ਇਹ ਜਿਹੜਾ ਜਿਹੜੀ ਗੁਰਮੁਖੀ ਹੈ, ਗੁਰਮੁਖੀ ਬੁੱਧੀ ਹੈ, ਵਿਵੇਕ ਬੁੱਧੀ ਹੈ, ਇਹ ਤਾਂ ਡਰ ਕਿਸੇ ਕਿਸਮ ਦਾ ਰਹਿਣ ਨਹੀਂ ਦਿੰਦੀ। ਸੰਸਾਰੀ ਰਾਜੇ ਦਾ ਡਰ ਵੀ ਨਹੀਂ ਰਹਿਣ ਦਿੰਦੀ। ਸੰਸਾਰੀ ਰਾਜੇ ਨੂੰ ਇਹ ਕਹਿ ਰਹੇ ਨੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ, ਰਾਜੇ ਨੂੰ ਝੂਠਾ ਕਹਿ ਦੇਣਾ ਕੋਈ ਸੌਖੀ ਗੱਲ ਨਹੀਂ ਹੈ, ਸੱਚ ਬੋਲਣਾ ਕੋਈ ਸੌਖੀ ਗੱਲ ਨਹੀਂ ਹੈ।